नमस्कार, ये आकाशवाणी है। खबरां ते इस बुलेटिन नाल मैं अमन देव। पहला चोणवीं खबरां। रक्षा मंत्री राजनाथ सिंह ऑपरेशन सिंदूर शुरू किए जाने तों बाद कश्मीर की स्थिति का जायजा लैण लई अज सवेरे श्रीनगर पहुंचे। तमिलनाडु विच बिलों के मामले च सुप्रीम कोर्ट के फैसले तो बाद राष्ट्रपति द्रौपदी मुर्मू ने सर्वोच्च अदालत तो राय मंगी है। सुप्रीम कोर्ट ने अज कहा कि वक्फ सोध एक्ट 2025 की वैधता को चुनौती देने वाली पटीशनों से अंतरिम राहत देने बारे विचार करने के मुद्दे पर 20 मई को सुनवाई करेगा। भारतीय फौज की पूर्वी कमांड ने मणिपुर के चंदेल जिले में एक बागी धड़े के 10 कारकुनों को मार दिता है। खेलो इंडिया यूथ गेम्स अज शामी बिहार में खत्म हो रही ने। हुण खबरां विस्थार नाल। रक्षा मंत्री राजनाथ सिंह अज सवेरे श्रीनगर पहुंचे। वह 7 मई को ऑपरेशन सिंदूर शुरू किए जाने तों बाद कश्मीर की हालत का जायजा लैणगे। रक्षा सूत्रों अनुसार रक्षा मंत्रालय के कई सीनियर अधिकारी भी उन्हां दे नाल ने। रक्षा मंत्री श्रीनगर विच फौज की 15वीं कोर हैडक्वार्टर का भी दौरा करेंगे, जिथे उन्हां नूं ऑपरेशनल तैयारियां ते ऑपरेशन सिंदूर दौरान प्रगति बारे जानकारी दिती जाएगी। रक्षा मंत्री ऑपरेशन सिंदूर की सफलता तों बाद फौज के जवानों नूं मिले ते उन्हां दी शलाघा कीती। उन्हां कहा कि देश दहशतगर्द खिलाफ लड़ाई विच किसी भी हद तक जा सकता है।
हमारे प्रधानमंत्री माननीय नरेंद्र मोदी जी के कुशल नेतृत्व और मार्गदर्शन में ऑपरेशन सिंदूर के दौरान आपने जो कुछ भी किया है उस पर पूरे देश को गर्व की अनुभूति हो रही है। मैं अभी भले ही आपका रक्षा मंत्री हूँ, लेकिन उससे पहले तो मैं भारत का एक नागरिक हूँ। रक्षा मंत्री के साथ साथ मैं आज भारत के नागरिक के रूप में भी आप सबके प्रति आभार व्यक्त करने के लिए यहाँ मौजूद हूँ।
जम्मू कश्मीर विच दक्षिणी कश्मीर के पुलवामा जिले के अवंतीपुरा के नादेर त्राल इलाके विच दहशतगर्दां ते सुरक्षा बलों विचकार होए मुकाबले विच 3 अणपछाते दहशतगर्द मारे गए ने। यह कार्रवाई अज सवेरे शुरू हुई। IGP कश्मीर VK बिरदी ने आकाशवाणी न्यूज नूं दस्या कि कार्रवाई दौरान 3 दहशतगर्द मारे गए। उन्होंने कहा कि मारे गए दहशतगर्दां की शिनाखत की जा रही है। पहलगाम दहशतगर्द हमले तो बाद भारतीय तकनीकी टीम ने दहशतगर्दी खिलाफ लड़ाई विच सहयोग वधाउण बारे व्यापक विचार वटांदरे न्यूयॉर्क विच संयुक्त राष्ट्र के दहशतगर्दी विरोधी अधिकारियों नाल मुलाकात की है। मीटिंग दौरान संयुक्त राष्ट्र दहशतगर्दी विरोधी दफ्तर के अंडर सैकटरी जनरल वलादिमीर वरोनकोव और दहशतगर्दी विरोधी कार्यकारी डायरैक्टोरेट कमेटी के सहायक सकत्र जनरल नतालिया गिरमन ने सुरक्षा परिषद के दहशतगर्दी विरोधी मते और संयुक्त राष्ट्र की आलमी दहशतगर्दी विरोधी रणनीति को लागू करने में सहयोग बढ़ाने पर जोर दिया। दोहां अधिकारियों ने पहलगाम हमले में मारे गए लोगों के परिवारों प्रति संवेदना प्रगट की। सूत्रों ने दसाया कि भारतीय वफद ने सुरक्षा परिषद कमेटी की निगरानी टीम भी मुलाकात की। इस 1267 कमेटी वजों भी जाने जाता जो दहशतगर्द जथेबंदियों उन्होंने जुड़े समूहों से पाबंदी लाई है। भारतीय तकनीकी टीम 1267 कमेटी रजिस्टेंस फ्रंट TRF वालों पहलगाम हमले को अंजाम देने के सबूत भी उपलब्ध करवा रही है। पाकिस्तान जनतक तौर पर दहशतगर्दी लड़न की गल करता है, पर विश्व पद्धर से पाबंदीशुदा दहशतगर्दा पनाह ते सरप्रस्ती दिंदा है। मुंबई दहशतगर्द हमले के मास्टरमाइंड हाफिज सईद के भतीजे फैसल नदीम उर्फ अबू कताल नूं हाल ही विच कराची विच एक राजनीतिक रैली नूं संबोधन करदिआं देखिआ गया, जो कि दहशतगर्दी अते राजनीति विचकार गठजोड़ दा ठोस सबूत है। फैसल नदीम की मौजूदगी दर्शाउंदी है कि वह पाकिस्तान के राजनीतिक जीवन का एक सरगर्म हिस्सा है। इंतहा पसंदां ते दहशतगर्दां नाल गठजोड़ लंबे समय तों पाकिस्तान की राजनीति की खासियत रही है। फैसल नदीम की मौजूदगी उसके बयान दहशतगर्दी विरोध कार्रवाई में पाकिस्तान के दोहरे मापदंडों का पर्दाफाश करते हैं। जनतक खेत्र में पहले ही बहुत सारे सबूत उपलब्ध ने जो साबित करते हैं कि लश्कर ए तैयबा ते जैश ए मुहम्मद वर्गे दहशतगर्द धड़े पाकिस्तानी फौज और सरकार के नुमाइंदे ने। हाल ही विच पाकिस्तान विरुद्ध किए गए ऑपरेशन सिंदूर ने भारत की सुरक्षा नीति फौज के संकल्प और फैसलाकुन लीडरशिप का नवा म्यार स्थापित किया है। इस माणमती सैनिक सफलता ने ना सिर्फ साढ़े दुश्मनों नूं मूंह तोड़ जवाब दिता है, सगों देशवासियों विच राष्ट्र भगती की एक नवी चेतना भी जगाई है। इस इतिहासिक जित दे सन्मान विच साढ़े हथियारबंद बलों की बहादरी बलिदान ते प्रधानमंत्री श्री नरेंद्र मोदी जी की अडोल लीडरशिप नूं शरदांजलि देने लई एक राष्ट्रव्यापी मुहिम शुरू की गई है। इस मुहिम तहत तिरंगा यात्रावां अते औरतां दी अगवाई वालियां सिंदूर यात्रावां दा आयोजन कीता जाएगा, जो साडी एकता स्वैमान अते देश दे रखवालियां प्रति टुट समर्थन दा प्रतीक बणगियां। इस दे नाल ही ਸੂਬਾ ਜ਼ਿਲ੍ਹਾ ਅਤੇ ਪਿੰਡ ਪੱਧਰ ਤੇ ਹੋਰ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਸੂਬਾ ਪੱਧਰੀ ਸਮਾਗਮ ਅੱਜ ਸ਼ਾਮੀ ਜਲੰਧਰ ਵਿਚ ਹੋਏਗਾ। 23 ਮਈ 2025 ਤੱਕ ਚੱਲਣ ਵਾਲੀ ਇਸ ਮੁਹਿੰਮ ਵਿਚ ਜ਼ਿਲ੍ਹਾ ਅਤੇ ਪਿੰਡ ਪੱਧਰ ਤੇ ਹੋਰ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਤਾਮਿਲਨਾਡੂ ਚ ਬਿੱਲਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਦਾਲਤ ਨੂੰ ਸਵਾਲ ਪੁੱਛੇ ਨੇ। ਉਨਾਂ ਕਿਹਾ ਕਿ ਸੰਵਿਧਾਨ ਵਿਚ ਕਿਸੇ ਖਾਸ ਸਮੇਂ ਸੀਮਾ ਦੀ ਵਿਵਸਥਾ ਨਾ ਹੋਣ ਦੇ ਮੱਦੇਨਜ਼ਰ ਕੀ ਬਿੱਲਾਂ ਦੀ ਪ੍ਰਵਾਨਗੀ ਲਈ ਰਾਜਪਾਲਾਂ ਤੇ ਕੋਈ ਸਮਾਂ ਸੀਮਾ ਲਾਈ ਜਾ ਸਕਦੀ ਹੈ। ਸੰਵਿਧਾਨ ਦੀ ਧਾਰਾ 143(1) ਤਹਿਤ ਰਾਸ਼ਟਰਪਤੀ ਕੋਲ ਕਾਨੂੰਨੀ ਅਤੇ ਜਨਤਕ ਮਹੱਤਵ ਦੇ ਮਾਮਲਿਆਂ ਤੇ ਸੁਪਰੀਮ ਕੋਰਟ ਦੀ ਰਾਏ ਲੈਣ ਦਾ ਅਧਿਕਾਰ ਹੈ। ਰਾਸ਼ਟਰਪਤੀ ਨੇ 14 ਨੁਕਤਿਆਂ ਤੇ ਅਦਾਲਤ ਦੀ ਰਾਏ ਮੰਗੀ ਹੈ। ਇਸ ਵਿਚ ਕਿਹਾ ਗਿਆ ਕਿ ਸੰਵਿਧਾਨ ਦੇ ਆਰਟੀਕਲ 200 ਅਤੇ 201 ਜੋ ਰਾਜਪਾਲਾਂ ਅਤੇ ਰਾਸ਼ਟਰਪਤੀ ਵੱਲੋਂ ਬਿੱਲਾਂ ਦੀ ਪ੍ਰਵਾਨਗੀ ਲਈ ਪ੍ਰਕਿਰਿਆ ਨਿਰਧਾਰਿਤ ਕਰਦੇ ਨੇ ਵਿਚ ਕਿਸੇ ਸਮੇਂ ਸੀਮਾ ਜਾਂ ਵਿਸ਼ੇਸ਼ ਪ੍ਰਕਿਰਿਆਵਾਂ ਜ਼ਰੂਰਤ ਦਾ ਜ਼ਿਕਰ ਨਹੀਂ ਕੀਤਾ ਗਿਆ। ਰਾਸ਼ਟਰਪਤੀ ਨੇ ਸੁਪਰੀਮ ਕੋਰਟ ਤੋਂ ਪੁੱਛਿਆ ਕਿ ਜਦੋਂ ਸੰਵਿਧਾਨ ਦੀ ਧਾਰਾ 200 ਤਹਿਤ ਕੋਈ ਬਿੱਲ ਰਾਜਪਾਲ ਕੋਲ ਪ੍ਰਵਾਨਗੀ ਲਈ ਭੇਜਿਆ ਜਾਂਦਾ ਤਾਂ ਉਨ੍ਹਾਂ ਕੋਲ ਕਿਹੜੇ ਸੰਵਿਧਾਨਕ ਵਿਕਲਪ ਉਪਲਬਧ ਨੇ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਕਿ ਜੇਕਰ ਰਾਜਪਾਲ ਵੱਲੋਂ ਬਿੱਲਾਂ ਤੇ ਲਿਆ ਗਿਆ ਫੈਸਲਾ ਸੰਵਿਧਾਨ ਅਨੁਸਾਰ ਜਾਇਜ਼ ਹੈ ਤਾਂ ਸੰਵਿਧਾਨ ਦੀ ਧਾਰਾ 361 ਤਹਿਤ ਉਨ੍ਹਾਂ ਦੇ ਫੈਸਲਿਆਂ ਦੀ ਨਿਆਂਇਕ ਸਮੀਖਿਆ ਨੂੰ ਕਦੋਂ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਰਾਸ਼ਟਰਪਤੀ ਮੁਰਮੂ ਨੇ ਸੁਪਰੀਮ ਕੋਰਟ ਦੇ ਇਸ ਨਿਰਦੇਸ਼ ਤੇ ਸਵਾਲ ਉਠਾਇਆ ਕਿ ਜੇਕਰ ਬਿੱਲ ਨਿਰਧਾਰਿਤ ਸਮੇਂ ਸੀਮਾ ਅੰਦਰ ਮਨਜ਼ੂਰ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪਾਸ ਮੰਨਿਆ ਜਾਏਗਾ। ਇਸ ਤਰ੍ਹਾਂ ਸਹਿਮਤੀ ਮੰਨ ਲਏ ਜਾਣ ਕਾਰਨ ਸੰਵਿਧਾਨ ਨਾਲ ਮੇਲ ਨਹੀਂ ਖਾਂਦੀ ਅਤੇ ਮੂਲ ਰੂਪ ਵਿਚ ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਦੀ ਹੈ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਵਕਫ ਸੋਧ ਐਕਟ 2025 ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੰਤਰਿਮ ਰਾਹਤ ਦੇਣ ਬਾਰੇ ਵਿਚਾਰ ਕਰਨ ਦੇ ਮੁੱਦੇ ਤੇ 20 ਮਈ ਨੂੰ ਸੁਣਵਾਈ ਕਰੇਗਾ। ਭਾਰਤ ਦੇ ਚੀਫ਼ ਜਸਟਿਸ ਬੀਆਰ ਗਵਈ ਅਤੇ ਜਸਟਿਸ ਔਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਕਾਨੂੰਨ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲਿਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ 19 ਮਈ ਤੱਕ ਆਪਣੇ ਲਿਖਤੀ ਨੋਟ ਦਾਇਰ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾ ਕਿ ਜਦੋਂ 20 ਮਈ ਨੂੰ ਮਾਮਲੇ ਦੀ ਸੁਣਵਾਈ ਹੋਏਗੀ ਤਾਂ ਉਹ 1995 ਦੇ ਵਕਫ ਕਾਨੂੰਨ ਦੇ ਉਪਬੰਧਾਂ ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਕਿਸੇ ਵੀ ਪਟੀਸ਼ਨ ਤੇ ਵਿਚਾਰ ਨਹੀਂ ਕਰੇਗਾ। ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਇਕ ਸ਼ੱਕੀ ਬਾਗੀ ਧੜੇ ਦੇ 10 ਕਾਰਕੁਨਾਂ ਨੂੰ ਮਾਰ ਦਿੱਤਾ ਹੈ। ਪੂਰਬੀ ਕਮਾਂਡ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਖਾਸ ਖੁਫੀਆ ਜਾਣਕਾਰੀ ਮਿਲਣ ਤੇ ਯੂਨਿਟ ਨੇ ਇਲਾਕੇ ਵਿਚ ਇਕ ਓਪਰੇਸ਼ਨ ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ ਬਾਗੀ ਧੜੇ ਨੇ ਫੌਜ ਤੇ ਹਮਲਾ ਕੀਤਾ ਤੇ ਜਵਾਬੀ ਗੋਲੀਬਾਰੀ ਵਿਚ 10 ਬਾਗੀ ਮਾਰੇ ਗਏ। ਫੌਜ ਨੇ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲਾ ਸਿੱਕਾ ਬਰਾਮਦ ਕੀਤਾ ਹੈ। ਸਾਡੇ ਇੰਫਾਲ ਵਾਲੇ ਪੱਤਰਕਾਰ ਨੇ ਦੱਸਿਆ ਕਿ ਕਾਰਵਾਈ ਜਾਰੀ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਅੱਜ ਇਕ ਚੱਲਦੀ ਬੱਸ ਵਿਚ ਭਿਆਨਕ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਖੇਲੋ ਇੰਡੀਆ ਯੂਥ ਗੇਮਸ ਅੱਜ ਸ਼ਾਮੀ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਬਿਹਾਰ 'ਚ ਪਟਨਾ ਦੇ ਕੰਕਰ ਬਾਗ ਵਿਖੇ ਪਾਟਲੀਪੁੱਤਰ ਸਪੋਰਟਸ ਕੰਪਲੈਕਸ ਵਿਖੇ ਸ਼ਾਮੀ 6:30 ਵਜੇ ਹੋਏਗਾ। ਅੱਜ ਆਖਰੀ ਦਿਨ ਬਾਸਕਟਬਾਲ, ਕੁਸ਼ਤੀ ਅਤੇ ਤਲਵਾਰਬਾਜ਼ੀ ਵਿਚ ਤਮਗਿਆਂ ਲਈ ਫਾਈਨਲ ਮੈਚ ਪਟਨਾ ਦੇ ਰਾਜਗੀਰ ਵਿਚ ਖੇਡੇ ਜਾ ਰਹੇ ਨੇ। ਮਹਾਰਾਸ਼ਟਰ ਖੇਲੋ ਇੰਡੀਆ ਯੂਥ ਗੇਮਸ 2025 ਦਾ ਚੈਂਪੀਅਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸਨੇ 56 ਸੋਨੇ ਦੇ ਅਤੇ 45 ਚਾਂਦੀ ਦੇ ਤਮਗਿਆਂ ਸਮੇਤ 149 ਤਮਗੇ ਜਿੱਤੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਰੱਖਿਆ ਮੰਤਰੀ ਰਾਜਨਾਥ ਸਿੰਘ ਆਪਰੇਸ਼ਨ ਸਿੰਦੂਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਸ੍ਰੀਨਗਰ ਪਹੁੰਚੇ। ਤਾਮਿਲਨਾਡੂ ਵਿਚ ਬਿੱਲਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਤੋਂ ਰਾਏ ਮੰਗੀ ਹੈ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਵਕਫ ਸੋਧ ਐਕਟ 2025 ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੰਤਰਿਮ ਰਾਹਤ ਦੇਣ ਬਾਰੇ ਵਿਚਾਰ ਕਰਨ ਦੇ ਮੁੱਦੇ ਤੇ 20 ਮਈ ਨੂੰ ਸੁਣਵਾਈ ਕਰੇਗਾ। ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਇਕ ਬਾਗੀ ਧੜੇ ਦੇ 10 ਕਾਰਕੁਨਾਂ ਨੂੰ ਮਾਰ ਦਿੱਤਾ ਹੈ ਤੇ ਖੇਲੋ ਇੰਡੀਆ ਯੂਥ ਗੇਮਸ ਅੱਜ ਸ਼ਾਮੀ ਬਿਹਾਰ ਵਿਚ ਖਤਮ ਹੋ ਰਹੀਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।